ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਰਥ ਦੇ ਰਸਤੇ 'ਤੇ ਚੱਲਣ ਲਈ ਗੁਰਬਾਣੀ ਵਿੱਚ ਸਿਮਰਨ ਨੂੰ ਵਿਸ਼ੇਸ਼ ਮਹਾਨਤਾ ਦਿੱਤੀ ਗਈ ਹੈ। ਸਿਮਰਨ ਕਰਦਿਆਂ ਸਾਡੇ ਮਨ ਵਿੱਚ ਕਈ ਪ੍ਰਕਾਰ ਦੇ ਸ਼ੰਕੇ ਪੈਦਾ ਹੁੰਦੇ ਹਨ, ਜਿਵੇਂ ਕਿ ਸਿਮਰਨ ਕੀ ਹੈ, ਕਿਸ ਅੱਖਰ ਜਾਂ ਮੰਤਰ ਦਾ ਕਰਨਾ ਚਾਹੀਦਾ ਹੈ, ਸਿਮਰਨ ਕਿਸ ਵੇਲੇ ਕਰਨਾ ਚਾਹੀਦਾ ਹੈ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਸਿਮਰਨ ਦੇ ਵਿਸ਼ੇ ਉੱਤੇ ਲਿਖੇ ਗੁਰਬਾਣੀ ਵਿਚਾਰ ਦੇ ਲੇਖਾਂ ਵਿੱਚ ਇਹਨਾਂ ਸ਼ੰਕਿਆਂ ਨੂੰ ਦੂਰ ਕਰਨ ਦਾ ਯਤਨ ਕੀਤਾ ਹੈ। ਕਿਸੇ ਗੱਲ ਜਾਂ ਧਿਆਨ ਨੂੰ ਮਨ ਚਿੱਤ ਅੰਤਸ਼ਕਰਨ ਵਿੱਚ ਦਿੜਾਉਣ ਵਾਸਤੇ ਉਸਨੂੰ ਮੁੜ ਮੁੜ ਕੇ ਚੇਤੇ ਕਰਨ ਜਾਂ ਰਟਨ ਦੀ ਕਿਰਿਆ ਨੂੰ ਸਿਮਰਨ ਕਿਹਾ ਜਾਂਦਾ ਹੈ। ਸਿਮਰਨ ਦੀ ਕਮਾਈ ਅੱਗੋਂ ਗੁਰਮੰਤਰ ਦੇ ਜਾਪ ਦੁਆਰਾ ਆਰੰਭ ਹੁੰਦੀ ਹੈ। ਹੁਣ ਸਿਮਰਨ ਕਿਸ ਵੇਲੇ ਕਰਨਾ ਚਾਹੀਦਾ ਹੈ, ਇਹ ਹੈ ਸਾਡਾ ਅੱਜ ਦੇ ਗੁਰਬਾਣੀ ਵਿਚਾਰ ਦਾ ਵਿਸ਼ਾ। ਹਰ ਸਿਮਰਨ ਕੀ ਸਗਲੀ ਵੇਲਾ, ਗੁਰਬਾਣੀ ਵਿਚਾਰ ਨੰਬਰ 112, ਸਿਮਰਨ ਭਾਗ 3। ਗੁਰਬਾਣੀ ਵਿੱਚ ਸਿਮਰਨ ਲਈ ਅੰਮ੍ਰਿਤ ਵੇਲਾ ਨੂੰ ਵਿਸ਼ੇਸ਼ਤਾ ਦਿੱਤੀ ਗਈ ਹੈ, ਕਿਉਂਕਿ ਇਸ ਵੇਲੇ ਲੁਕਾਈ ਗੂੜੀ ਨੀਂਦ ਵਿੱਚ ਸੁੱਤੀ ਹੁੰਦੀ ਹੈ ਅਤੇ ਦੁਨਿਆਵੀ ਵਾਤਾਵਰਣ ਵਿੱਚ ਮਾਇਕੀ ਰੋਲ ਘਚੋਲੇ ਦੀਆਂ ਲਹਿਰਾਂ ਘੱਟ ਹੁੰਦੀਆਂ ਹਨ। ਅੰਮ੍ਰਿਤ ਵੇਲੇ ਕੁਦਰਤ ਦਾ ਵਾਯੂਮੰਡਲ ਸ਼ਾਂਤ ਹੁੰਦਾ ਹੈ, ਜੋ ਸਿਮਰਨ ਕਰਨ ਲਈ ਖਾਸ ਸਹਾਇਕ ਹੁੰਦਾ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਚਲਾਂਗੇ ਉੱਠ ਨਾਮ ਜਪ ਨਿਸ ਬਾਸੁਰ ਆਰਾਧ। ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਭਲਕੇ ਉੱਠ ਪਰਾਹੁਣਾ ਮੇਰੇ ਘਰ ਆਵੋ, ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲਿਵਲਾਵੋ, ਉੱਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਅਸੀਂ ਸਮਝ ਲੈਂਦੇ ਹਾਂ ਕਿ ਸਵੇਰੇ ਉੱਠ ਕੇ ਕੁਝ ਸਮੇਂ ਲਈ ਨਾਮ ਜਪਣ ਜਾਂ ਸਿਮਰਨ ਕਰਨ ਲਈ ਬੈਠਣ ਨਾਲ ਹੀ ਸਾਡਾ ਧਾਰਮਿਕ ਫਰਜ਼ ਪੂਰਾ ਹੋ ਗਿਆ। ਪਰ ਇਹ ਵੀ ਸਾਡਾ ਭੁਲੇਖਾ ਹੈ। ਪਹਿਲਾਂ ਤਾਂ ਜਦ ਅਸੀਂ ਸਿਮਰਨ ਕਰਨ ਲਈ ਸਵੇਰੇ ਬੈਠਦੇ ਹਾਂ ਤਾਂ ਸਾਡੀਆਂ ਬਾਹਰਮੁਖੀ ਬਿਰਤੀਆਂ ਮਨ ਨੂੰ ਛੇਤੀ ਟਿਕਣ ਨਹੀਂ ਦਿੰਦੀਆਂ, ਸਿਮਰਨ ਦੇ ਉਦੇਸ਼ ਤੋਂ ਦੁਰੇਡਾ ਲੈ ਜਾਂਦੀਆਂ ਹਨ। ਜੇ ਕਿਤੇ ਮਨ ਇਕਾਗਰ ਹੋ ਜਾਵੇ ਤਾਂ ਮਨ ਅਤੇ ਤਨ ਨਿਸਲ ਹੋਣ ਨਾਲ ਨੀਂਦ ਆ ਘੇਰਦੀ ਹੈ। ਇਸ ਕਸ਼ਮਕਸ਼ ਵਿੱਚ ਹੀ ਸਿਮਰਨ ਵੇਲਾ ਗੁਜ਼ਰ ਜਾਂਦਾ ਹੈ ਅਤੇ ਅਸੀਂ ਮਨ ਦੇ ਇਸ ਘੋਲ ਜਾਂ ਖਿੱਚੋ ਤਾਣ ਨੂੰ ਹੀ ਸਿਮਰਨ ਸਮਝ ਬੈਠਦੇ ਹਾਂ। ਹਾਂ, ਸਿਮਰਨ ਕਰਨ ਵਾਸਤੇ ਕੀਤੇ ਹੋਏ ਸਾਡੇ ਇਹ ਯਤਨ, ਇਹ ਤਰਲੇ ਜਾਂ ਘਾਲਣਾ ਜੇਕਰ ਸ਼ਰਧਾ ਭਾਵਨੀ ਨਾਲ ਕੀਤੇ ਜਾਣ ਤਾਂ ਸਮਾਂ ਪਾ ਕੇ ਇਹ ਵੀ ਸਫਲ ਹੋ ਜਾਂਦੇ ਹਨ ਅਤੇ ਸਹਿਜੇ ਸਹਿਜੇ ਸਿਮਰਨ ਵਿੱਚ ਮਨ ਟਿਕਣ ਲੱਗਦਾ ਹੈ। ਸਾਡਾ ਮਨ ਪਿਛਲੇ ਕਈ ਜਨਮਾਂ ਤੋਂ ਅਟੁੱਟ ਮਾਇਕੀ ਸਿਮਰਨ ਕਰਦਾ ਆਇਆ ਹੈ, ਜਿਸ ਕਰਕੇ ਮਾਇਕੀ ਸਿਮਰਨ ਹੀ ਸਾਡੇ ਮਨ ਚਿੱਤ ਅੰਤਸ਼ਕਰਨ ਵਿੱਚ ਤਸ ਵਸ ਰਸ ਕੇ ਦ੍ਰਿੜ ਹੋ ਚੁੱਕਾ ਹੈ। ਇਸ ਦ੍ਰਿੜ ਹੋਈ ਹੋਈ ਮਾਇਕੀ ਰੰਗਤ ਨੂੰ ਬਦਲਣਾ ਜਾਂ ਇਹਦੇ ਉੱਤੇ ਆਤਮਿਕ ਰੰਗ ਚਾੜਨਾ ਅਤ ਕਠਿਨ ਹੈ, ਕਿਉਂਕਿ ਸਾਰਾ ਦਿਨ ਮਾਇਕੀ ਵਾਤਾਵਰਣ ਵਿੱਚ ਵਿਚਰਦਿਆਂ ਹੋਇਆਂ ਅਸੀਂ ਮਨ ਦੀ ਇਸ ਮਾਇਕੀ ਰੰਗਤ ਨੂੰ ਸਗੋਂ ਹੋਰ ਪਕੇਰਾ ਕਰੀ ਜਾਂਦੇ ਹਾਂ। ਇਸ ਤਰ੍ਹਾਂ ਸਾਡੇ ਮਨ ਦਾ ਮਾਇਕੀ ਪਲੜਾ ਭਾਰਾ ਹੁੰਦਾ ਜਾਂਦਾ ਹੈ। ਦੂਜੇ ਲਫਜ਼ਾਂ ਵਿੱਚ ਅੰਤਸ਼ਕਰਨ ਦੀ ਇਸ ਮਾਇਕੀ ਰੰਗਤ ਨੂੰ ਬਦਲਣ ਲਈ ਸਿਰਫ ਅੰਮ੍ਰਿਤ ਵੇਲੇ ਦਾ ਮਾੜਾ ਮੋਟਾ ਸਿਮਰਨ ਦਾ ਤਰਲਾ ਜਾਂ ਉਪਰਾਲਾ ਹੀ ਕਾਫੀ ਨਹੀਂ। ਇਸੇ ਲਈ ਗੁਰਬਾਣੀ ਵਿੱਚ ਸਾਨੂੰ ਬਹਿੰਦਿਆਂ ਉੱਠਦਿਆਂ ਪਲ ਪਲ ਨਿਮਕ ਨਿਮਕ ਸਾਸ ਗਿਰਾਸ ਮਾਰਗ ਚਲਤ ਸੋਵਤ ਜਾਗਤ ਦਿਨ ਸਰਾਤ ਸਗਲੀ ਵੇਲਾ ਆਠ ਪਹਿਰ ਨੀਤਾ ਨੀਤ ਸਦਾ ਸਦਾ ਅਤੇ ਅਟੁੱਟ ਪ੍ਰਭੂ ਸਿਮਰਨ ਦੀ ਪ੍ਰੇਰਣਾ ਕੀਤੀ ਗਈ ਹੈ। ਉਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਿਆਈ ਹੈ, ਉਠਤ ਬੈਠਤ ਸੋਵਤ ਜਾਗਤ ਹਰ ਧਿਆਈਐ ਸਗਲ ਅਵਰਦਾ ਜੀਓ। ਪਲ ਪਲ ਨਿਮਖ ਸਦਾ ਹਰ ਜਪਨੇ, ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਉਠਤ ਬੈਠਤ ਸੋਵਤ ਜਾਗਤ ਸਾਸ 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 ਹਰ ਜਪਨੇ, ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸ ਗਿਰਾਸ। ਹਰ ਸਿਮਰਨ ਕੀ ਸਗਲੀ ਬੇਲਾ, ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜੈ ਟੀਲਾ। ਇਹਦਾ ਮਤਲਬ ਇਹ ਹੈ ਕਿ ਗੁਰਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਹੈ ਅਤੇ ਫਿਰ ਬਹਿੰਦਿਆਂ ਉੱਠਦਿਆਂ ਵੀ ਨਾਮ ਧਿਆਉਣਾ ਹੈ। ਇਸ ਤਰ੍ਹਾਂ ਬਹਿੰਦਿਆਂ ਉੱਠਦਿਆਂ ਨਾਮ ਧਿਆਉਣ ਨਾਲ ਸਾਡੀ ਮਾਇਕੀ ਰੰਗਤ ਫਿੱਕੀ ਪੈਂਦੀ ਜਾਏਗੀ ਜਾਂ ਜੀਵਨ ਦੀ ਰੰਗਤ ਦੈਵੀ ਹੁੰਦੀ ਜਾਏਗੀ। ਗੁਰਬਾਣੀ ਵਿੱਚ ਸਿਮਰਨ ਦੇ ਇਸ ਪੱਖ ਨੂੰ ਚੰਗੀ ਤਰ੍ਹਾਂ ਦਰਸਾਇਆ ਗਿਆ ਹੈ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲ ਥਰੇ ਹਰ ਗਾਈਐ। ਆਠ ਪਹਿਰ ਸਿਮਰੋ ਪ੍ਰਭ ਆਪਣਾ, ਮਨ ਤਨ ਸਦਾ ਧਿਆਈਐ। ਆਠ ਪਹਿਰ ਸਿਮਰੋ ਪ੍ਰਭ ਨਾਮ, ਅਨੇਕ ਤੀਰਥ ਮਜਨ ਇਸਨਾਨ। ਨਿਤ ਉਠ ਗਾਵੋ ਪ੍ਰਭ ਕੀ ਬਾਣੀ, ਆਠ ਪਹਿਰ ਹਰ ਸਿਮਰੋ ਪ੍ਰਾਣੀ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸਹਿ ਧਿਆਵੋ ਸਾਸ ਗਿਰਾਸ। ਆਠ ਪਹਿਰ ਹਰ ਹਰ ਜਪ ਜਾਪ, ਰਾਖਨ ਹਾਰ ਗੋਬਿੰਦ ਗੁਰ ਆਪ। ਰਹਿਣ ਦਿਨ ਸਤਿਸ ਸਦਾ ਧਿਆਈ, ਜੇ ਖਿਨ ਮੈਂ ਸਗਲ ਉਦਾਰੇ ਜੀਓ। ਹਰ ਜਪਦਿਆਂ ਖਿਨ ਢਿੱਲ ਨਾ ਕੀ ਜਈ, ਮੇਰੀ ਜਿੰਦੜੀਏ ਮਤ ਕੇ ਜਾਪੈ ਸਾਹ ਆਵੇ ਕਿ ਨਾ ਆਵੇ ਰਾਮ। ਸੋ ਇਸ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਦੇ ਆਦੇਸ਼ ਨੂੰ ਕਮਾਉਣਾ ਅਤ ਕਠਿਨ ਹੈ, ਕਿਉਂਕਿ ਸਾਡਾ ਮਨ ਤਾਂ ਆਪਣੇ ਪੁਰਾਣੇ ਸੰਸਕਾਰਾਂ ਅਨੁਸਾਰ ਬਹਿੰਦਿਆਂ ਉੱਠਦਿਆਂ ਮਾਇਆ ਦੇ ਰੁਝੇਵਿਆਂ ਵਿੱਚ ਹੀ ਗਲਤਾਨ ਰਹਿੰਦਾ ਹੈ, ਜਿਸ ਕਰਕੇ ਪ੍ਰਭੂ ਸਿਮਰਨ ਨਹੀਂ ਹੋ ਸਕਦਾ। ਪਰ ਸਾਧ ਸੰਗਤ ਦੀ ਸਹਾਇਤਾ ਨਾਲ ਇਹ ਕਠਿਨ ਖੇਲ ਵੀ ਸੌਖੀ ਹੋ ਜਾਂਦੀ ਹੈ। ਹਰ ਇੱਕ ਕਾਰਜ ਦੀ ਸਫਲਤਾ ਦੇ ਵਾਸਤੇ ਮਨ ਦੀ ਇਕਾਗਰਤਾ ਜਾਂ ਧਿਆਨ ਅੱਤ ਲੋੜੀਂਦਾ ਹੈ। ਜਿਸ ਕਾਰਜ ਵਿੱਚ ਧਿਆਨ ਨਾ ਦਿੱਤਾ ਜਾਏ, ਉਹ ਕਾਰਜ ਅਧੂਰਾ, ਅਸਫਲ ਅਤੇ ਠਾਠਾ ਬਾਗਾ ਬਣ ਕੇ ਹੀ ਰਹਿ ਜਾਂਦਾ ਹੈ। ਇਸ ਲਈ ਗੁਰਬਾਣੀ ਵਿੱਚ ਸਾਨੂੰ ਮਨ ਤਨ ਚਿੱਤ ਨਾਲ ਸਿਮਰਨ ਕਰਨ ਲਈ ਪ੍ਰੇਰਿਆ ਗਿਆ ਹੈ। ਮਨ ਤਨ ਪ੍ਰਭ ਆਰਾਧੀਐ, ਮਿਲ ਸਾਧ ਸਮਾਗੈ। ਇੱਕ ਚਿੱਤ ਇੱਕ ਮਨ ਧਿਆਏ ਸੁਆਮੀ, ਲਾਏ ਪ੍ਰੀਤ ਪਿਆਰੋ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਜੀਤ। ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇਤੀ ਕਰ ਜਾਹੇ। ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ। ਮਨ ਬਚ ਕਰਮ ਰਾਮ ਨਾਮ ਚਿਤਾਰੀ। ਸੋ ਅਸੀਂ ਮਨ ਜਾਂ ਅੰਤਸ਼ਕਰਨ ਦੇ ਸੰਸਕਾਰਾਂ ਅਨੁਸਾਰ ਸੋਚਦੇ ਹਾਂ, ਉਹਨਾਂ ਅਨੁਸਾਰ ਹੀ ਅਸੀਂ ਕਰਮ ਕਰਦੇ ਹਾਂ। ਇਹ ਮਾਇਕੀ ਸੰਸਕਾਰ ਜਨਮ ਜਨਮਾਂਤਰਾਂ ਦੇ ਸਾਡੇ ਮਾਇਕੀ ਸਿਮਰਨ ਜਾਂ ਅਭਿਆਸ ਦੁਆਰਾ ਬਣਦੇ ਹਨ। ਇਹਨਾਂ ਨੂੰ ਬਦਲਣਾ ਅਤ ਕਠਿਨ ਹੈ। ਉਦਾਹਰਣ ਦੇ ਤੌਰ 'ਤੇ, ਸ਼ਰਾਬੀ ਦੇ ਮਨ ਚਿੱਤ ਅੰਤਸ਼ਕਰਨ ਵਿੱਚ ਸ਼ਰਾਬ ਪੀਣ ਦੇ ਸੰਸਕਾਰ ਬਣ ਜਾਂਦੇ ਹਨ, ਜੋ ਉਹਦੇ ਜੀਵਨ ਦੇ ਹਰ ਪੱਖ ਵਿੱਚ ਉਹਦੇ 'ਤੇ ਹਾਵੀ ਹੁੰਦੇ ਹਨ। ਇਸੇ ਤਰ੍ਹਾਂ ਜੇ ਅਸੀਂ ਕਿਤੇ ਦੈਵੀ ਸਿਮਰਨ ਕਰਨ ਦਾ ਉਪਰਾਲਾ ਕਰਦੇ ਹਾਂ ਤਾਂ ਸਾਡੇ ਪਿਛਲੇ ਡਾਢੇ ਮਾਇਕੀ ਸੰਸਕਾਰ ਉਹ ਸਾਡੇ ਮਨ ਨੂੰ ਅਛੋਪਲੇ ਹੀ ਮਾਇਕੀ ਰੁਝੇਵਿਆਂ ਵੱਲ ਖਿਸਕਾ ਲੈਂਦੇ ਹਨ ਅਤੇ ਸਾਡਾ ਸਿਮਰਨ ਕੇਵਲ ਇੱਕ ਠਾਠਾ ਬਾਗਾ ਬਣ ਕੇ ਰਹਿ ਜਾਂਦਾ ਹੈ। ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤੇ ਆਪ ਬੰਧਾਇਓ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ। ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾ ਕਰੇ ਬੇਚਾਰੇ। ਮਨ ਮਾਇਆ ਮੈਂ ਫਦ ਰਹੋ, ਬਿਸਰਿਓ ਗੋਬਿੰਦ ਨਾਮ। ਮਾਇਆ ਜਾਲ ਪਸਾਰਿਆ, ਭੀਤਰ ਚੋਗ ਬਣਾਏ। ਤ੍ਰਿਸ਼ਨਾ ਪੰਖੀ ਫਾਸਿਆ, ਨਿਕਸ ਨਾ ਪਾਏ ਮਾਏ। ਮਾਇਆ ਮੋਹ ਹਰਸਿਓ ਚਿੱਤ ਨਾ ਲਾਗੈ, ਦੂਜੇ ਪਾਏ ਘਣਾ ਦੁੱਖ ਆਗੈ। ਕਬੂ ਜੀੜਾ ਊਬ ਚੜਤ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਸੋ ਦੇਖਿਆ ਗਿਆ ਹੈ ਕਿ ਜਦ ਵਾਹਿਗੁਰੂ ਗੁਰਮੰਤਰ ਦਾ ਕੀਰਤਨ ਦੁਆਰਾ ਅਭਿਆਸ ਕੀਤਾ ਜਾਂਦਾ ਹੈ ਤਾਂ ਕਈ ਮਨ ਚਲੇ ਜਗਿਆਸੂ ਜੋਸ਼ ਵਿੱਚ ਆ ਕੇ ਕੀਰਤਨ ਦੇ ਸੁਰ ਤੋਂ ਬਾਹਰ ਹੋ ਕੇ ਉੱਚੀ ਉੱਚੀ ਜੋਸ਼ੀਲੀ ਆਵਾਜ਼ ਵਿੱਚ ਅਭਿਆਸ ਕਰਦੇ ਹਨ। ਇਸ ਤਰ੍ਹਾਂ ਉਹ ਬੇਸੁਰੇ ਹੋ ਕੇ ਕੀਰਤਨ ਦੇ ਲੈ ਸੁਰ ਵਿੱਚ ਵਿਘਨ ਪਾਉਂਦੇ ਹਨ ਅਤੇ ਬਾਕੀ ਸੰਗਤ ਨੂੰ ਪੂਰੀ ਤਰ੍ਹਾਂ ਆਤਮਿਕ ਲਾਹਾ ਲੈਣ ਤੋਂ ਵਾਂਝਿਆ ਰੱਖਦੇ ਹਨ। ਸੋ ਇਕੱਠਿਆਂ ਹੋ ਕੇ ਕੀਰਤਨ ਦੁਆਰਾ ਸਹਿਜ ਵਿੱਚ ਸਿਮਰਨ ਕਰਨਾ ਚਾਹੀਦਾ ਹੈ ਜਿਹਦੇ ਨਾਲ ਕਿ ਸਾਰੀ ਸੰਗਤ ਨੂੰ ਲਾਹਾ ਮਿਲੇ। ਗੁਰਬਾਣੀ ਵੀ ਇਸੇ ਦੀ ਪ੍ਰੋੜਤਾ ਕਰਦੀ ਹੈ, ਮਨ ਮੇਰੇ ਸੁਖ ਸਹਿਜ ਸੇਤੀ ਜਪਨਾਓ, ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਓ। ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤੱਤ ਨਾ ਜਾਈ। ਦੇ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੈ ਕਬੀਰਾ। ਸੁਣ ਹਰ ਗੁਣ ਪੀਨੇ ਸਹਿਜ ਸੁਭਾਏ, ਗੁਰਮਤ ਸਹਿਜੇ ਨਾਮ ਧਿਆਏ। ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ, ਸਹਿਜੇ ਸੱਚ ਸਮਾਵਣਿਆ। ਗੋਬਿੰਦ ਗਾਵੈ ਸਹਿਜ ਸੁਭਾਏ, ਗੁਰ ਕੈ ਭੈ ਉਜਲ ਹੋਮੇ ਜਾਏ। ਸਿਮਰਨ ਅਥਵਾ ਨਾਮ ਦ੍ਰਿੜਾਉਣ ਲਈ ਕਈ ਤਰੀਕਿਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ, ਜਿਵੇਂ ਕਿ ਸਵਾਸਾਂ ਦੁਆਰਾ ਸਿਮਰਨ, ਅੱਖਾਂ ਵਿੱਚ ਅੱਖਾਂ ਗੱਡ ਕੇ, ਸਿਰ 'ਤੇ ਹੱਥ ਧਰ ਕੇ, ਵਿਭੂਤੀ ਲਗਾ ਕੇ, ਮਾਨਸਿਕ ਸ਼ਕਤੀਆਂ ਦੇ ਜਾਦੂ ਟੂਣਿਆਂ ਨਾਲ, ਹੱਠ ਯੋਗ ਨਾਲ, ਗਿਆਨ ਯੋਗ, ਕਰਮ ਯੋਗ, ਤਾਂਤਰਿਕ ਯੋਗ ਆਦਿ। ਪਰ ਗੁਰਮਤ ਅਨੁਸਾਰ ਸਿਰਫ ਪੰਜ ਪਿਆਰਿਆਂ ਦੁਆਰਾ ਹੀ ਸਿਮਰਨ ਦ੍ਰਿੜਾਇਆ ਜਾ ਸਕਦਾ ਹੈ। ਸਾਧ ਸੰਗਤ ਰੂਪੀ ਸੱਚਖੰਡ ਅੰਦਰ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਦਾਮਨਿਕ ਇਲਾਹੀ ਕਿਰਨਾਂ, ਡਿਵਾਈਨ ਵਾਈਬ੍ਰੇਸ਼ਨਸ ਦਾ ਮਾਹੌਲ ਵਰਤਦਾ ਹੈ। ਇਹਦੇ ਨਾਲ ਜਗਿਆਸੂਆਂ ਦੇ ਅੰਤਰ ਆਤਮੇ ਸਹਿਜੇ ਹੀ ਨਾਮ ਸਿਮਰਨ ਦ੍ਰਿੜ ਹੁੰਦਾ ਜਾਂਦਾ ਹੈ। ਗੁਰਸਿੱਖਾਂ ਨੂੰ ਪੰਜਾਂ ਪਿਆਰਿਆਂ ਵੱਲੋਂ ਜੋ ਗੁਰਮੰਤਰ ਪ੍ਰਦਾਨ ਹੁੰਦਾ ਹੈ ਉਹ ਆਤਮ ਬੀਜ ਬਣ ਕੇ ਸਾਧ ਸੰਗਤ ਰੂਪੀ ਇਲਾਹੀ ਗੁਫਾ ਵਿੱਚ ਸਹਿਜੇ ਹੀ ਪਲਦਾ ਹੈ, ਮੌਲਦਾ ਹੈ, ਖਿੜਦਾ ਹੈ, ਵਿਗਸਦਾ ਹੈ, ਦ੍ਰਿੜ ਹੁੰਦਾ ਰਹਿੰਦਾ ਹੈ। ਅਤੇ ਇਸ ਤਰ੍ਹਾਂ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਕਿਸੇ ਸੁਭਾਗੇ ਵੇਲੇ ਸਹਿਜੇ ਹੀ ਗੁਰਸ਼ਬਦੀ ਗੋਬਿੰਦ ਗੱਜਿਆ ਹੋ ਜਾਂਦਾ ਹੈ। ਸੋ ਮਨ ਚਿੱਤ ਵਿੱਚ ਸਿਮਰਨ ਦਰਾਉਣ ਲਈ ਸਾਧ ਸੰਗਤ ਅਤ ਸਹਾਇਕ ਹੁੰਦੀ ਹੈ। ਜਨਮ ਜਨਮਾਂਤਰਾਂ ਤੋਂ ਇਹ ਮਾਇਆ ਦੇ ਬੋਰਸਾਂ ਵਿੱਚ ਪ੍ਰਵਿਰਤ ਹੋ ਕੇ ਸਾਡਾ ਮਨ ਜੋ ਮਾਇਕੀ ਰਸ ਲੈਣ ਵਾਸਤੇ ਵਿਚਿੱਤਰਤਾ ਪਾਲਦਾ ਹੈ, ਨਵੀਨਤਾ ਪਾਲਦਾ ਹੈ, ਭਿੰਨਤਾ, ਵਖਰੇਵਾਂ, ਰਸ ਕਾ ਸਾਦੀ ਪਾਲਦਾ ਆਇਆ ਹੈ, ਜਦੋਂ ਇੱਥੇ ਇਹਨੂੰ ਇਹ ਰਸ ਨਹੀਂ ਮਿਲਦੇ ਤਾਂ ਇਹ ਉਚਾਟ ਹੋ ਕੇ ਅਛੋਪਲੇ ਇੱਕ ਪਾਸੇ ਖਿਸਕ ਜਾਂਦਾ ਹੈ। ਮਾਇਆ ਵਿਆਪਤ ਬਹੁ ਪ੍ਰਕਾਰੀ, ਤ੍ਰਿਸਨ ਨ ਬੂਝੀ ਬਹੁ ਰੰਗ ਮਾਇਆ, ਮਾਇਆ ਚਿੱਤਰ ਬਚਿੱਤਰ ਵਿਮੋਹਿਤ, ਬਿਰਲਾ ਬੂਝੈ ਕੋਈ। ਸੋ ਸਤਿਗੁਰਾਂ ਨੇ ਸਾਡੀ ਸੁਰਤ ਨੂੰ ਅਨੇਕਾਂ ਮਾਇਕੀ ਰਸਾਂ ਕਸਾਂ ਤੋਂ ਮੋੜਨ ਵਾਸਤੇ ਸਾਧ ਸੰਗਤ ਵਿੱਚ ਪ੍ਰਭੂ ਦੀ ਅਨੰਤ ਤਰੰਗਾਂ ਵਾਲੀ ਰਸੀਲੀ ਅਤੇ ਵਿਸਮਾਦੀ ਸਿਫਤ ਸਲਾਹ ਅਤੇ ਪ੍ਰੇਮਾ ਭਗਤੀ ਦੇ ਬਾਰੰਬਾਰ ਅਭਿਆਸ ਦੁਆਰਾ ਸਾਡੀ ਸੁਰਤ ਨੂੰ ਨਿਤ ਨਵੇਂ ਦੈਵੀ, ਵਿਸਮਾਦੀ, ਰਸੀਲੇ, ਅਸਚਰਜ, ਸਵਾਦਲੇ ਅਤੇ ਚਲੂਲੇ ਰੰਗ ਵਾਲੇ ਜੀਵਨ ਆਦੇਸ਼ ਵੱਲ ਪ੍ਰੇਰਿਆ ਹੈ। ਦੂਜੇ ਲਫਜ਼ਾਂ ਵਿੱਚ ਸਾਧ ਸੰਗਤ ਵਿੱਚ ਸ਼ਬਦ ਸੁਰਤ ਦੇ ਅਭਿਆਸ ਅਥਵਾ ਸਿਮਰਨ ਦੇ ਨਾਲ ਪ੍ਰਭੂ ਦੀ ਵਿਸਮਾਦੀ ਸਿਫਤ, ਉਹਦੇ ਪ੍ਰੇਮ ਸਵੈਪਨਾ, ਪਿਆਰ ਹੰਡੋਲੇ, ਚੁੱਪ ਪ੍ਰੀਤ, ਸ਼ੁਕਰ, ਅਰਦਾਸ, ਭੈ ਭਾਵਨੀ ਅਤੇ ਵੈਰਾਗ ਦੀਆਂ ਇਲਾਹੀ ਭਾਵਨਾਵਾਂ ਸੁਤੇ ਸਿੱਧੀ ਜਗਿਆਸੂਆਂ ਦੇ ਹਿਰਦੇ ਵਿੱਚ ਉਮੜ ਪੈਂਦੀਆਂ ਹਨ। ਸੋ ਬਾਰੰਬਾਰ ਸਿਮਰਨ ਅਭਿਆਸ ਕਰਨਾ, ਸਾਧ ਸੰਗਤ ਵਿੱਚ ਸਿਮਰਨ ਅਭਿਆਸ ਕਰਨਾ, ਇਹ ਸ਼ਬਦ ਦੀ ਕਮਾਈ ਦਾ ਇੱਕ ਬਹੁਤ ਹੀ ਜ਼ਰੂਰੀ ਅੰਗ ਹੈ। ਇਹਦੇ ਵਿੱਚ ਬਹੁਤ ਘਾਲਣਾ, ਧੀਰਜ, ਸ਼ਰਧਾ ਭਾਵਨੀ ਲੋੜੀਂਦੀ ਹੈ। ਇੱਥੇ ਅਲੂਣੀ ਸਿੱਲ ਚੱਟਣੀ ਪੈਂਦੀ ਹੈ, ਪਰ ਖਿੰਡੇ ਹੋਏ ਸਾਡੇ ਤ੍ਰਿਸ਼ਨਾਲੂ ਮਨ ਨੂੰ ਟਿਕਾਉਣ ਦਾ ਇੱਕੋ ਇੱਕ ਸਾਧਨ ਗੁਰਮੰਤਰ ਦਾ ਬਾਰੰਬਾਰ ਇੱਕ ਬਨ ਇੱਕ ਚਿੱਤ ਪਾਏ ਅਭਿਆਸ ਹੀ ਹੈ। ਇਹਦੀ ਮਹਾਨਤਾ ਅਤੇ ਵਿਧੀ ਗੁਰਬਾਣੀ ਵਿੱਚ ਇਉਂ ਦਰਸਾਈ ਗਈ ਹੈ, ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਏ ਮੰਤਨ ਤ੍ਰਪੀਐ, ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ। ਉਚਰੋ ਰਾਮ ਨਾਮ ਲੱਖ ਵਾਰੀ, ਇੱਕ ਦੂ ਜੀਬੋਂ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਵੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਅਧਿਆਤਮਿਕ ਜਗਿਆਸੂ ਮਾਨਸਿਕ ਸੁੰਨ ਸੁੰਨ ਸਮਾਧ ਜਾਂ ਸ਼ੂਨ ਅਵਸਥਾ ਨੂੰ ਹੀ ਸਿਮਰਨ ਦੀ ਅੰਤਿਮ ਮੰਜ਼ਿਲ ਜਾਂ ਪੂਰਨ ਪ੍ਰਾਪਤੀ ਮੰਨ ਕੇ ਸੰਤੁਸ਼ਟ ਹੋ ਜਾਂਦੇ ਹਨ। ਐਸੇ ਜਗਿਆਸੂਆਂ ਕੋਲੋਂ ਭੁੱਲ ਕੀ ਹੁੰਦੀ ਹੈ ਕਿ ਉਹ ਭਾਵਨਾਹੀਨ ਫੋਕਾ ਰਟਨ ਕਰਦੇ ਹਨ। ਗੁਰਬਾਣੀ ਵਿੱਚ ਇਸ ਵਿਚਾਰ ਦੀ ਇਉਂ ਪੁਸ਼ਟੀ ਕੀਤੀ ਗਈ ਹੈ, ਸੁਨੋ ਸੁਨ ਕਹੇ ਸਭ ਕੋਈ, ਅਨਹਦ ਸੁਨ ਕਹਾ ਤੇ ਹੋਈ, ਨੌ ਸਰ ਸੁਪਰ ਦਸਵੇਂ ਪੂਰੇ, ਤੈ ਅਨਹਦ ਸੁਨ ਵਜਾਵੈ ਤੂਰੇ, ਸਾਚੇ ਰਾਚੇ ਦੇਖ ਹਜੂਰੇ, ਘਟ ਘਟ ਸਾਚ ਰਿਹਾ ਭਰਪੂਰੇ, ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸੱਚ ਸੋਏ। ਸੁਨ ਸ਼ਬਦ ਅਪਰੰਪਰ ਧਾਰੈ। ਜੋਗੀ ਲੋਕ ਜੋ ਹਨ ਉਹ ਮਨ ਦੀ ਵਿਕਾਰੀ ਚੇਸ਼ਟਾ ਤੋਂ ਖਾਲੀ, ਜਿਹੜੀ ਅਫੁਰ ਅਵਸਥਾ ਹੈ ਜਿੱਥੇ ਕੋਈ ਫੁਰਨਾ ਨਹੀਂ ਆਉਂਦਾ, ਉਹਨੂੰ ਅਨਹਤ ਸੁਨ ਕਹਿੰਦੇ ਹਨ। ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕਿ ਇਸ ਸੁਨ ਅਰਥਾਤ ਥੋਟਲੈਸ ਸਟੇਟ ਆਫ ਮਾਇੰਡ, ਇਹਨੂੰ ਨੌ ਦਰਵਾਜ਼ਿਆਂ ਤੋਂ ਪਰੇ ਮਨ ਦੀਆਂ ਬਿਰਤੀਆਂ ਨੂੰ ਦੈਵੀ ਗੁਣਾ ਵਲਵਲਿਆਂ ਅਤੇ ਪ੍ਰੇਮ ਸਵੈਪਨਾ ਨਾਲ ਅਸੀਂ ਭਰਪੂਰ ਕਰਨਾ ਹੈ, ਇਹਨੂੰ ਖਾਲੀ ਨਹੀਂ ਰਹਿਣ ਦੇਣਾ। ਇਸ ਹਾਲਤ ਵਿੱਚ ਸੁਨ ਦੀ ਥਾਂ ਸੰਗਤ ਵਿੱਚ ਆਤਮ ਮੰਡਲ ਦਾ ਰਸੀਲਾ ਅਨਹਦ ਨਾਦ ਇਲਾਹੀ ਸੰਗੀਤ ਸੁਣਾਈ ਦਿੰਦਾ ਹੈ, ਜਿਹਦੇ ਵਿੱਚੋਂ ਕਿ ਆਤਮਿਕ ਆਨੰਦ ਉਪਜਦਾ ਹੈ। ਇਸ ਤਰ੍ਹਾਂ ਸ਼ਬਦ ਦਾ ਅਨੁਭਵੀ ਗਿਆਨ ਬੁੱਝ ਲਈਦਾ ਹੈ ਅਤੇ ਜਿਸ ਤੱਤ ਵੱਲ ਸਾਨੂੰ ਸ਼ਬਦ ਸੰਕੇਤ ਕਰਦਾ ਹੈ ਉਹ ਪ੍ਰਗਟ ਪਹਾਰੇ ਹੋ ਜਾਂਦਾ ਹੈ। ਦੂਸਰੇ ਪਾਸੇ ਜੋਗੀਆਂ ਦੀ ਰਸਹੀਣ ਅਵਸਥਾ ਕੀ ਹੈ? ਉਹ ਅਫੁਰ ਸੁੰਨ ਅਵਸਥਾ ਕੇਵਲ ਸਰੀਰ ਦੀ ਸਮਾਧੀ ਦੌਰਾਨ ਹੀ ਕਾਇਮ ਰਹਿੰਦੀ ਹੈ। ਜਾਗ੍ਰਿਤ ਅਵਸਥਾ ਵਿੱਚ ਐਸੀ ਸੁੰਨ ਸਮਾਧ ਦਾ ਕੋਈ ਅਰਥ ਨਹੀਂ, ਕੋਈ ਲਾਭ ਨਹੀਂ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਅਸੀਂ ਰੱਬ ਨੂੰ ਦਿਲ ਵਿੱਚ ਯਾਦ ਰੱਖਦੇ ਹਾਂ, ਦਿਖਾਵੇ ਵਾਸਤੇ ਮੂੰਹ ਮਾਰਨ ਦੀ ਕੀ ਜ਼ਰੂਰਤ ਹੈ? ਪਰ ਗੁਰਬਾਣੀ ਅਨੁਸਾਰ ਰਸਨਾ ਨਾਲ ਸਿਮਰਨ ਕਰਨਾ ਅਥਵਾ ਰਟਨ ਕਰਨ ਦਾ ਸਾਨੂੰ ਤਾਕੀਦੀ ਹੁਕਮ ਹੈ। ਹਰ 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 ਰਸਨਾ ਕਹੋ, ਕੋਟ ਦਾਨ ਇਸ ਨਾਨਮ ਅਨਿਕ ਸੋਧਨ ਪਵਿੱਤਰ ਤੈ, ਉਚਰੰਤ ਨਾਨਕ ਹਰ ਹਰ ਰਸਨਾ ਸਰਵ ਪਾਪ ਵਿਮੁਚਤੇ। ਰਸਨਾ ਸਿਮਰਤ ਪਾਪ ਬਿਲਾਇਣ, ਰਸਨਾ ਗੁਣ ਗਾਵੇ ਹਰ ਤੇਰੇ, ਮਿਟੇ ਕਮਾਤੇ ਅਵਗਣ ਮੇਰੇ। ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋ ਦਿਨ ਕੱਟੀਐ। ਗੁਰ ਕੈ ਬਚਨ ਹਿਰਦੈ ਧਿਆਨ ਧਾਰੀ, ਰਸਨਾ ਜਾਪ ਜਪੋ ਬਨਵਾਰੀ। ਰਸਨਾ ਰਾਮ ਕੋ ਜਸ ਗਾਓ, ਆਨ ਸਵਾਦ ਵਿਸਾਰ ਸਗਲੇ, ਭਲੋ ਨਾਮ ਸੁਆਓ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਮੇਰੇ ਮਨ ਮੁਖ ਹਰ 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 ਬੋਲੀਐ। ਅਸਲ ਵਿੱਚ ਅਸੀਂ ਸਿਮਰਨ ਦੀ ਬਾਬਤ ਪੁੱਛਗਿੱਛ ਖੋਜ ਪੜਤਾਲ ਤਾਂ ਬਹੁਤ ਕਰਦੇ ਹਾਂ, ਜਾਣਕਾਰੀ ਹਾਸਲ ਕਰਨ ਲਈ ਅਸੀਂ ਗਿਆਨ ਵੀ ਬਥੇਰੇ ਘੋਟਦੇ ਹਾਂ, ਪਰ ਅਮਲੀ ਤੌਰ 'ਤੇ ਸਿਮਰਨ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਐਸੀ ਪੁੱਛਗਿੱਛ ਜਾਂ ਪੜਤਾਲ ਸਿਰਫ ਦਿਮਾਗੀ ਵਾਦ ਵਿਵਾਦ ਕਰਨ ਲਈ, ਪ੍ਰਚਾਰ ਕਰਨ ਲਈ, ਭਲੇ ਭਲੇਰੇ ਬਣਨ ਲਈ, ਆਪਣੀ ਹੋਮੇ ਨੂੰ ਪੱਠੇ ਪਾਉਣ ਲਈ ਜਾਂ ਦਿਮਾਗੀ ਮਾਨਸਿਕ ਸ਼ੁਗਲ ਕਰਨ ਲਈ ਹੀ ਕੀਤੀ ਜਾਂਦੀ ਹੈ। ਅਮਲੀ ਤੌਰ 'ਤੇ ਸਿਮਰਨ ਕਰਨ ਦਾ ਖਿਆਲ ਜਾਂ ਉਤਸ਼ਾਹ ਸਾਡਾ ਐਵੇਂ ਉਪਰਾ ਜਿਹਾ ਹੁੰਦਾ ਹੈ ਜੋ ਮਾੜੀ ਜਿਹੀ ਖੇਚਲ ਜਾਂ ਥੋੜ੍ਹੇ ਜਿਹੇ ਕਿਸੇ ਬਹਾਨੇ ਨਾਲ ਹੀ ਉੱਡ ਪੁੱਡ ਜਾਂਦਾ ਹੈ। ਰਾਮ ਰਾਮ ਸਭ ਕੋ ਕਹੇ, ਕਹੀਐ ਰਾਮ ਨਾ ਹੋਏ। ਕਬੀਰ ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹੈ, ਸੋਈ ਕੌਤਕ ਹਾਰ। ਤੇਰਾ ਜਨ ਏਕ ਆਦ ਕੋਈ, ਕਾਮ ਕ੍ਰੋਧ ਲੋਭ ਮੋਹ ਵਿਵਰਜਿਤ, ਹਰ ਪਦ ਚੀਨੈ ਸੋਈ। ਅਜਗਵਰ ਸਤਿਗੁਰ ਪੁਰਖ ਗੁਰਮਤ, ਗੁਰਸਿੱਖ ਅਜਰ ਜਰੰਦੇ, ਕਰਨ ਬੰਦਗੀ ਵਿਰਲੇ ਬੰਦੇ। ਸੋ ਗੁਰਬਾਣੀ ਵਿੱਚ ਸਿਮਰਨ ਕਰਨ ਨੂੰ ਇਸੇ ਕਰਕੇ ਆਖਣ ਔਖਾ ਸਾਚਾ ਨਾਓ, ਸਿਲ ਅਲੂਣੀ ਚਟਣੀ ਕਿਹਾ ਗਿਆ ਹੈ। ਪਰ ਸਾਧ ਸੰਗਤ ਰੂਪੀ ਆਤਮਿਕ ਗੁਫਾ ਦੇ ਉੱਚੇ ਸੁੱਚੇ ਮਾਹੌਲ, ਇਸ ਸਬਲਾਈਮ ਔਰਾ ਵਿੱਚ ਸਿਮਰਨ ਦੀ ਇਹ ਪ੍ਰਕਿਰਿਆ ਸੌਖੀ ਅਤੇ ਸਹਿਜ ਸੁਭਾਏ ਹੋ ਜਾਂਦੀ ਹੈ। ਤਦੇ ਸਤਿਗੁਰਾਂ ਨੇ ਸਾਨੂੰ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਦਾ ਗੁਰਬਾਣੀ ਵਿੱਚ ਉਪਦੇਸ਼ ਦਿੱਤਾ ਹੈ। ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਥਿਤ ਪੁਨੀਤ। ਸਾਧ ਸਾਧ ਸਿਮਰੋ ਪ੍ਰਭ ਆਪਣਾ, ਸੰਤ ਸੰਗ ਨਿਤ ਰਹੀਐ, ਏਕ ਆਧਾਰ ਨਾਮ ਧਨ ਮੋਰਾ, ਆਨੰਦ ਨਾਨਕ ਇਹ ਲਹੀਐ। ਹਰ ਸਾਚਾ ਸਿਮਰੋ ਭਾਈ, ਸਾਧ ਸੰਗ ਸਦਾ ਸੁਖ ਪਾਈਐ, ਹਰ ਬਿਸਰ ਨ ਕਭੂ ਜਾਈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਦਾਨ ਨਾਨਕ ਹਰ ਰੰਗ। ਹਰ ਹਰ ਸਿਮਰੋ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਧਿਆਵੋ, ਪੂਰਨ ਹੋਵੇ ਕਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਇਹਨਾਂ ਆਤਮਿਕ ਲਿਖਤਾਂ ਦੇ ਵਿੱਚੋਂ ਸਿਮਰਨ ਭਾਗ ਤੀਜਾ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਗੁਰਮੁਖ ਪਿਆਰਿਆਂ ਨੇ ਸਿਮਰਨ ਦੇ ਵਿਸ਼ੇ 'ਤੇ 16 ਲੇਖਾਂ ਦੀ ਲੜੀ ਲਿਖੀ ਹੈ। ਹੋਰ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਸਾਡੇ ਸ਼ੰਕਿਆਂ ਨੂੰ ਨਿਵਾਰਨ ਦਾ ਯਤਨ ਕੀਤਾ ਹੈ। ਸੋ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਇਹ ਖਰੀਦ ਸਕਦੇ ਹੋ, ਲਾਹਾ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।